ਵਾਰ 33 ਪੌੜੀ 5 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ। ਜਿਉਂ ਚਰਖਾ 8 ਖੰਭੀਆਂ ਦੋਹੇ ਲੱਠੀ ਦੇ ਮੰਝ ਮੰਝੇਰੂ, ਦੋਏ ਸਿਰ ਧਰ ਦੋਹੋਂ ਖੁੰਡ ਵਿੱਚ, ਸਿਰ ਗਿਰਦਾਨ ਫਿਰੈ ਲੱਖ ਫੇਰੂ, ਬਾਇੜ ਪਾਏ ਪਲੇਟੀਐ ਮਾਲ ਵਟਾਏ ਪਾਇਆ ਘੱਟ ਘੇਰੂ, ਦੋਹ ਚਰਮਖ ਵਿੱਚ ਤਰਕਲਾ ਕੱਤਣ ਕੁੜੀਆਂ ਚਿੜੀਆਂ ਹੇਰੂ, ਤਰਿੰਜਣ ਬਹਿ ਉੱਠ ਜਾਂਦੀਆਂ ਜਿਉਂ ਬਿਰਖੋਂ ਉੱਡ ਜਾਣ ਪੰਖੇਰੂ, ਓੜ ਨਿਭਾਹੂ ਨਾ ਥੀਏ ਕੱਚਾ ਰੰਗ ਰੰਗਾਇਆ ਗੇਰੂ, ਘੁੰਮ ਘੁੰਮਿੰਦੀ ਛਾਉ ਕੁਵੇਰੂ, ਘੁੰਮ ਘੁੰਮਿੰਦੀ ਛਾਉ ਕੁਵੇਰੂ। ਭਾਈ ਸਾਹਿਬ, ਭਾਈ ਗੁਰਦਾਸ ਜੀ ਚਰਖੇ ਦਾ ਦ੍ਰਿਸ਼ਟਾਂਤ ਦੇ ਕੇ ਉਸ ਇਨਸਾਨ ਦਾ ਜ਼ਿਕਰ ਕਰਦੇ ਨੇ ਜਿਹੜਾ ਇਨਸਾਨ ਦੋਬਾਜਰਾ ਹੈ। ਦੋਬਾਜਰਾ ਦਾ ਭਾਵ ਜਿਹੜਾ ਏਕਦਾ ਨਹੀਂ ਹੈ ਕਿਸੇ ਦਾ, ਆਪਣੇ ਮਾਲਕ ਦੇ ਚਰਨਾਂ ਨਾਲ ਜੁੜ ਕੇ, ਸਤਿਗੁਰੂ ਦੇ ਨਾਲ ਜੁੜ ਕੇ, ਸਤਸੰਗਤ ਵਿੱਚ ਬਹਿ ਕੇ ਵੀ ਮੋਹ ਮਾਇਆ ਦੇ ਵਿੱਚ ਲਿਪਟਿਆ ਰਹਿੰਦਾ ਹੈ। ਜਿਹੜਾ ਸੰਸਾਰ ਜਗਤ ਵਿੱਚ ਚਾਹੁੰਦਾ ਹੈ ਕਿ ਗੁਰੂ ਦੀ ਨਜ਼ਰ ਵਿੱਚ ਮੈਂ ਧਰਮੀ ਵੀ ਹੋਵਾਂ ਅਤੇ ਸੰਸਾਰ ਦੇ ਲੋਕਾਂ ਦੀ ਨਜ਼ਰ ਵਿੱਚ ਮੈਂ ਸੰਸਾਰੀ ਵੀ ਹੋਵਾਂ, ਭਾਵ ਸੰਸਾਰ ਵੀ ਰੱਖਣਾ ਚਾਹੁੰਦਾ ਹੈ ਅਤੇ ਨਿਰੰਕਾਰ ਵੀ ਰੱਖਣਾ ਚਾਹੁੰਦਾ ਹੈ, ਗੁਰੂ ਨੂੰ ਵੀ ਖੁਸ਼ ਰੱਖਣਾ ਚਾਹੁੰਦਾ ਹੈ ਅਤੇ ਸੰਸਾਰ ਦੀ ਮੋਹ ਮਮਤਾ ਅਤੇ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਦੁਨੀਆਂ ਨੂੰ ਵੀ ਰੱਖਣਾ ਚਾਹੁੰਦਾ ਹੈ। ਉਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੋਬਾਜਰਾ ਆਖਿਆ, ਦੁਚਿੱਤੇਪਨ ਵਾਲਾ ਬੰਦਾ ਹੈ। ਚਰਖੇ ਦਾ ਦ੍ਰਿਸ਼ਟਾਂਤ ਦਿੱਤਾ, ਜਿਸ ਤਰ੍ਹਾਂ ਦਾ ਚਰਖਾ ਬਣਿਆ ਹੁੰਦਾ, ਜਿਵੇਂ ਚਰਖਾ 8 ਫੱਟੀਆਂ ਦਾ, 2 ਲੱਠਾਂ ਦੇ ਆਸਰੇ ਦੇ ਉੱਤੇ ਉਹਨੂੰ ਬਣਾਇਆ ਜਾਂਦਾ ਜਿਸ ਦੇ ਨਾਲ ਉਹ ਖੜਾ, ਜਿਵੇਂ ਜਿਵੇਂ ਉਸ ਚਰਖੇ ਦੇ ਉੱਤੇ ਮਾਲ ਪਾਈ ਹੈ ਜਿਸ ਦੇ ਨਾਲ ਉਹ ਚੱਲਦਾ ਹੈ, ਘੁੰਮਦਾ ਹੈ, ਉਹਦੇ ਵਿੱਚ ਚਰਮਖਾਂ ਨੇ, ਤੱਕਲਾ ਹੈ, ਉਹਦੇ ਨਾਲ ਜਿਹੜੀਆਂ ਲੜਕੀਆਂ ਚਰਖੇ ਦੇ ਨਾਲ ਸੂਤ ਕੱਤਦੀਆਂ, ਪੂਣੀਆਂ ਕੱਤਦੀਆਂ, ਰੂੰਦੀਆਂ, ਸਮਾਂ ਪਾ ਕੇ ਜਿਵੇਂ ਪੰਛੀ ਦਰਖਤਾਂ ਤੋਂ ਉੱਡ ਜਾਂਦੇ ਆ ਸਮੇਂ ਅਨੁਸਾਰ, 2 ਘੜੀਆਂ ਬੈਠੇ, 4 ਘੜੀਆਂ ਪੰਛੀ ਬੈਠੇ, ਅਤੇ ਉਹ ਜਿਹੜੇ ਪੰਛੀ ਨੇ 2-4 ਘੜੀਆਂ ਰੁੱਖ ਦੇ ਉੱਤੇ ਬਹਿ ਕੇ ਉੱਡ ਜਾਂਦੇ ਆ, ਆਪਣੇ ਆਪਣੇ ਆਲ੍ਹਣਿਆਂ 'ਚ ਚਲੇ ਜਾਂਦੇ ਆ। ਇਸ ਤਰ੍ਹਾਂ ਜਿਹੜੀਆਂ ਚਰਖਾ ਕੱਤਣ ਵਾਲੀਆਂ ਲੜਕੀਆਂ ਨੇ 53 ਦੇ ਵਿੱਚ ਇਕੱਠੀਆਂ ਹੋਈਆਂ, ਸਮਾਂ ਪਿਆ, ਕੋਈ ਕਿਤੇ ਵਿਆਹੀ ਗਈ, ਕੋਈ ਕਿਤੇ ਵਿਆਹੀ ਗਈ, ਕਿਸੇ ਦੀ ਕਿਤੇ ਸ਼ਾਦੀ ਹੋ ਗਈ, ਕਿਸੇ ਦੀ ਕਿਤੇ ਸ਼ਾਦੀ ਹੋ ਗਈ, ਮੇਲਾ ਉਜੜ ਗਿਆ। ਸੰਸਾਰ ਜਗਤ ਦੁਨੀਆਂ ਦੇ ਵਿੱਚ ਇਸੇ ਤਰ੍ਹਾਂ ਦਾ ਮੇਲਾ ਹੈ, ਸਾਰੇ ਜੀਵ ਸੰਸਾਰ ਜਗਤ ਵਿੱਚ ਵਿਚਰ ਰਹੇ ਨੇ, ਆਪਣੀ ਆਪਣੀ ਵਾਰੀ ਹਰ ਜੀਵ ਸੰਸਾਰ ਤੋਂ ਆਪਣੇ ਸਵਾਸਾਂ ਦੀਆਂ ਪੂਣੀਆਂ ਕੱਟ ਕੇ ਤੁਰਿਆ ਜਾਂਦਾ ਹੈ। ਪਰੰਤੂ ਜਿਹੜਾ ਪਰਮੇਸ਼ਰ ਦੇ ਚਰਨਾਂ ਨਾਲੋਂ ਟੁੱਟਿਆ ਹੋਇਆ ਇਨਸਾਨ ਹੈ, ਉਹ ਕਦੇ ਜ਼ਿੰਦਗੀ ਵਿੱਚ ਕਿਸੇ ਦਾ ਸੱਚਾ ਮਿੱਤਰ ਨਹੀਂ ਬਣ ਸਕਦਾ। ਉਹਦਾ ਬੈਠਣਾ, ਤੁਹਾਡੇ ਨਾਲ ਵਿਚਰਨਾ, ਤੁਹਾਡੇ ਨਾਲ ਵਰਤੋਂ ਵਿਹਾਰ ਕੇਵਲ ਆਪਣੇ ਸਵਾਰਥ ਵਾਸਤੇ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਬੈਠਦੇ, ਉਹ ਵੀ ਨੇ ਸੰਸਾਰੀਆਂ ਦੇ ਸੰਗ, ਪਰੰਤੂ ਉਹਨਾਂ ਦਾ ਮਕਸਦ ਸਵਾਰਥ ਨਹੀਂ, ਉਹਨਾਂ ਦਾ ਮਕਸਦ ਪਰਮਾਰਥ ਹੈ। ਪਰਮੇਸ਼ਰ ਦੇ ਪਿਆਰੇ ਰੱਬ ਦੀ ਬੰਦਗੀ ਵਾਲੇ ਸੰਸਾਰੀ ਜਗਿਆਸੂਆਂ ਵਿੱਚ ਬੈਠ ਕੇ ਵੀ ਉਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪਾਵਨ ਪਵਿੱਤਰ ਬਚਨ ਵਿੱਚ ਅਰਥਾਤ ਇਸ ਪੌੜੀ ਵਿੱਚ ਚਰਖੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਕੀਤਾ, ਫੁਰਮਾਨ ਕਰਦੇ ਨੇ। ਜਿਉਂ ਚਰਖਾ 8 ਖੰਭੀਆਂ ਦੋਹੇ ਲੱਠੀ ਦੇ ਮੰਝ ਮੰਝੇਰੂ, ਜਿਸ ਤਰ੍ਹਾਂ ਕਹਿੰਦੇ 8 ਖੰਭੀਏ, ਚਰਖਾ 8 ਫੱਟੀਆਂ ਵਾਲਾ ਬਣਾਇਆ ਜਾਂਦਾ ਹੈ, ਅਤੇ ਚਰਖੇ ਦਾ ਮੰਝੇਰੂ, ਮੰਝੇਰੂ ਦਾ ਮਤਲਬ ਜਿਹੜਾ ਚੱਕ ਆ ਉਹਦਾ, ਜਿਹੜਾ ਗੁਲਾਈ ਦੇ ਵਿੱਚ ਜਿਹੜਾ ਘੁੰਮਦਾ ਹੈ, ਉਹਨੂੰ ਭਾਈ ਗੁਰਦਾਸ ਮੰਝੇਰੂ ਕਹਿੰਦੇ ਨੇ, ਅਤੇ ਉਹਨੂੰ ਚੱਕ ਵੀ ਕਹਿੰਦੇ ਨੇ, ਉਸਨੂੰ ਨਾਭ ਵੀ ਕਹਿੰਦੇ ਨੇ ਘੁੰਮਣ ਵਾਲੇ। ਕਹਿਣ ਲੱਗੇ 8 ਫੱਟੀਆਂ ਵਾਲਾ ਚਰਖੇ ਦਾ ਉਹ ਮੰਝੇਰੂ ਭਾਵ ਚੱਕ 2 ਲੱਠਾਂ ਦੇ ਉੱਤੇ ਬੰਨਿਆ ਜਾਂਦਾ ਹੈ, ਦੋ ਲੱਠਾਂ ਦੇ ਵਿਚਕਾਰ, ਇੱਕ ਲੱਠ ਖੱਬੇ ਪਾਸੇ ਇੱਕ ਸੱਜੇ ਪਾਸੇ, ਲੱਕੜ ਦੀ ਜਿਹੜੀ ਧਰਤੀ ਦੇ ਉੱਤੇ ਟਿਕੀ ਹੋਈ ਹੈ, ਅਤੇ ਕਹਿਣ ਲੱਗੇ ਉਹਦੇ ਵਿਚਕਾਰ ਉਹ ਫਿਰ ਜਿਹੜਾ ਗੁਲਾਈ ਵਾਲਾ ਮੰਝੇਰੂ ਭਾਵ ਚੱਕ ਉਸ ਨੂੰ ਬਣਾਇਆ ਜਾਂਦਾ ਹੈ, ਘੁੰਮਣ ਵਾਸਤੇ ਵਿੱਚ ਬੀੜਿਆ ਜਾਂਦਾ, ਫਿੱਟ ਕੀਤਾ ਜਾਂਦਾ। ਦੋਏ ਸਿਰ ਧਾਰ ਦੋਹੋਂ ਖੁੰਡ ਵਿੱਚ, ਸਿਰ ਗਿਰਦਾਨ ਫਿਰੈ ਲੱਖ ਫੇਰੂ। ਦੋਵੇਂ ਸਿਰੇ ਲੱਠ ਦੇ ਖੁੰਡਾਂ ਦੇ ਵਿੱਚ ਛੇਕ ਰੱਖੇ ਜਾਂਦੇ ਆ, ਜਿਸ ਦੇ ਨਾਲ ਉਹਨੇ ਘੁੰਮਣਾ ਆਰ ਪਾਰ। ਉਹਦੇ ਵਿੱਚ ਦੀ ਇੱਕ ਛੋਟੀ ਜਿਹੀ ਲੱਠ ਵੀ ਪਾਈ ਜਾਂਦੀ ਹੈ ਜਿਹੜੀ ਫਿਰ ਘੁੰਮਦੀ ਆ ਹੱਥੇ ਦੇ ਨਾਲ। ਕਹਿਣ ਲੱਗੇ ਦੋਵੇਂ ਸਿਰੇ ਲੱਠ ਦੇ ਖੁੰਡਾਂ ਛੇਕਾਂ ਵਿੱਚ ਰੱਖੇ ਜਾਂਦੇ, ਔਰ ਸਿਰ ਪਰਣੇ ਹੋ ਕੇ, ਜਿਹੜਾ ਉਹ ਚਰਖਾ ਕਦੇ ਤੁਸੀਂ ਉਹਨੂੰ ਘੁੰਮਦਾ ਵੇਖੋ, ਜਿਵੇਂ ਸਿਰ ਪਰਣੇ ਹੋ ਕੇ ਲੱਖਾਂ ਵਾਰੀ ਘੁੰਮ ਰਿਹਾ, ਲੱਖਾਂ ਵਾਰੀ ਘੁੰਮ ਰਿਹਾ, ਫਿਰ ਰਿਹਾ ਜਿਹੜਾ ਚਰਖਾ। ਫਿਰ ਭਾਈ ਗੁਰਦਾਸ ਜੀ ਤੀਸਰੀ ਪੰਕਤੀ ਚ ਫੁਰਮਾਨ ਕਰਦੇ ਨੇ, ਬਾਇੜ ਪਾਏ ਪਲੇਟੀਐ, ਮਾਲ ਵਟਾਏ ਪਾਇਆ ਘੱਟ ਘੇਰੂ। ਬਾਇੜ ਪਾ ਕੇ ਲਵੇਟਿਆ ਜਾਂਦਾ, ਧਾਗੇ ਦੀ ਮਾਲ ਵੱਟ ਕੇ ਉਹਨੂੰ ਘੇਰਾ ਪਾਈਦਾ। ਜਿਹੜਾ ਉਹ ਗੁਲਾਈ ਵਾਲਾ ਚੱਕਿਆ ਨਾ, ਉਹਦੇ ਉੱਤੇ ਗੁਲਾਈ ਦੇ ਵਿੱਚ ਵੀ ਉਸ ਨੂੰ ਫਿਰ ਘੁੰਮਣ ਵਾਸਤੇ ਇੱਕ ਬੇੜ ਪਾਇਆ ਜਾਂਦਾ ਉਹਨੂੰ, ਤੇ ਧਾਗੇ ਦੀ ਮਾਲ ਵੱਟ ਕੇ ਫਿਰ ਤਕਲੇ ਤੱਕ ਜਾਂਦੀ ਹੈ, ਜਿਹੜਾ ਤਕਲਾ ਹੁੰਦਾ ਲੋਹੇ ਦਾ। ਕਹਿਣ ਲੱਗੇ ਇਸ ਤਰ੍ਹਾਂ ਉਹ ਚਰਖਾ ਜਿਹੜਾ ਉਹਨੂੰ ਬਣਾਈਦਾ। ਦੋਹੋਂ ਚਰਮਖ ਵਿੱਚ ਤਰਕਲਾ, ਕੱਤਣ ਕੁੜੀਆਂ ਚਿੜੀਆਂ ਹੇਰੂ। ਦੋ ਚਮੜੀਆਂ ਵਿੱਚ ਤਕਲਾ ਹੁੰਦਾ, ਤੇ ਕੁੜੀਆਂ ਚਿੜੀਆਂ ਜਿਹੜੀਆਂ ਉਹ ਫਿਰ ਚਰਖਾ ਕੱਤਦੀਆਂ। ਚਿੜੀਆਂ ਸ਼ਬਦ ਸਾਧ ਸੰਗਤ ਇਸ ਕਰਕੇ ਵਰਤਿਆ ਭਾਈ ਗੁਰਦਾਸ ਜੀ ਨੇ ਕਿ ਜਿਵੇਂ ਪੰਛੀ ਹੁੰਦੇ ਨਾ, ਦਰਖਤ ਦੇ ਉੱਤੇ ਰੁੱਖ ਦੇ ਉੱਤੇ ਕੁਝ ਚਿਰ ਬੈਠੇ, ਸ਼ਾਮ ਆਣੀ ਤੇ ਉੱਡ ਗਏ। ਇਸੇ ਤਰ੍ਹਾਂ ਜਿਹੜੀਆਂ ਧੀਆਂ ਆ, ਕੁੜੀਆਂ ਆ, ਉਹਨਾਂ ਨੂੰ ਚਿੜੀਆਂ ਇਸ ਕਰਕੇ ਆਖਿਆ ਵੀ ਇਹਨਾਂ ਨੇ ਪੇਕਿਆਂ ਘਰ, ਜਾਂ ਜਿਹੜੀਆਂ ਇਕੱਠੀਆਂ ਬਹਿ ਕੇ ਲੜਕੀਆਂ ਪੰਜ ਪੰਜ ਦਸ ਦਸ ਉਹ ਚਰਖਾ ਕੱਤਦੀਆਂ, ਉਹ ਤ੍ਰਿੰਝਣ ਦੀਆਂ ਕੁੜੀਆਂ ਕਹਿੰਦੇ ਨੇ ਉਹਨਾਂ ਨੂੰ, ਤ੍ਰਿੰਝਣ ਕਹਿੰਦੇ ਇਕੱਠੀਆਂ ਹੋਣ ਨੂੰ। ਉਹਨਾਂ ਨੇ ਪਤਾ ਨਹੀਂ ਬਾਅਦ ਵਿੱਚ ਕਿਤੇ ਮਿਲਣਾ ਇੱਕ ਦੂਸਰੀ ਨੂੰ ਕਿ ਨਹੀਂ ਮਿਲਣਾ, ਜਦੋਂ ਵਿਆਹੀਆਂ ਜਾਣਾ ਉਹਨਾਂ ਨੇ ਆਪਣੇ ਆਪਣੇ ਘਰਾਂ 'ਚ ਚਲੇ ਜਾਣਾ, ਸਹੁਰੇ ਘਰਾਂ 'ਚ ਪੇਕਿਆਂ ਘਰਾਂ ਤੋਂ ਉੱਠ ਕੇ। ਇਹ ਹੁਣ ਜਿੱਥੇ ਉਹ ਚਰਖਾ ਕੱਤਦੀਆਂ ਇਹ ਉਹਨਾਂ ਦਾ ਪੇਕਾ ਘਰ ਹੈ, ਗੱਲਾਂ ਬਾਤਾਂ ਕਰਦੀਆਂ, ਹੱਸਦੀਆਂ ਖੇਡਦੀਆਂ ਉਹ ਜਿਹੜੀਆਂ ਕੁੜੀਆਂ ਨੇ। ਫਿਰ ਜਿਵੇਂ ਕਿਤੇ ਰੁੱਖ 'ਤੇ ਬੈਠੀਆਂ ਚਿੜੀਆਂ ਉੱਡ ਜਾਂਦੀਆਂ, ਇਸੇ ਤਰ੍ਹਾਂ ਉਹ ਜਿਹੜੀਆਂ ਬੱਚੀਆਂ ਧੀਆਂ ਉਹ ਆਪਣੇ ਆਪਣੇ ਸਹੁਰੇ ਘਰਾਂ ਨੂੰ ਤੁਰ ਜਾਂਦੀਆਂ। ਇਸ ਕਰਕੇ ਉਹਨਾਂ ਨੂੰ ਭਾਈ ਗੁਰਦਾਸ ਜੀ ਨੇ ਚਿੜੀਆਂ ਨਾਲ ਵੀ ਤਸ਼ਬੀਹ ਦਿੱਤੀ ਹੈ ਵੀ ਇਹ ਪੇਕਿਆਂ ਘਰਾਂ ਤੋਂ ਚਲੇ ਜਾਣ ਵਾਲੀਆਂ ਨੇ ਇਹ ਬੱਚੀਆਂ। ਤਰਿੰਜਣ ਬਹਿ ਉੱਠ ਜਾਂਦੀਆਂ, ਜਿਉਂ ਬਿਰਖੋਂ ਉੱਡ ਜਾਣ ਪੰਖੇਰੂ। ਅਗਲੀ ਪੰਕਤੀ 'ਤੇ ਦ੍ਰਿਸ਼ਟਾਂਤ ਵੀ ਦਿੱਤਾ, ਕਹਿੰਦੇ ਤਰਿੰਜਣ ਵਿੱਚ ਬਹਿ ਕੇ ਆਪੋ ਆਪਣੀਆਂ ਪੂਣੀਆਂ ਪੂਰੀਆਂ ਕਰਕੇ ਕੱਤ ਕੇ, ਅਤੇ ਫਿਰ ਆਪੋ ਆਪਣੇ ਘਰਾਂ ਨੂੰ, ਆਪੋ ਆਪਣੇ ਘਰਾਂ ਨੂੰ ਮਤਲਬ ਸਹੁਰੇ ਘਰਾਂ ਨੂੰ ਸਮਾਂ ਪਾ ਕੇ ਤੁਰ ਜਾਂਦੀਆਂ। ਭਾਈ ਗੁਰਦਾਸ ਜੀ ਨੇ ਇਸੇ ਤਰ੍ਹਾਂ ਚਿੜੀਆਂ ਦੇ ਨਾਲ ਉਹਨਾਂ ਦੀ ਉਪਮਾ ਦਿੱਤੀ ਹੈ, ਜਿਹੜੀ ਇਸ ਦਾ ਭਾਵ ਹੈ ਕਿ ਮਨ ਨੂੰ ਉੱਡਣ ਵਾਲੀਆਂ ਚਿੜੀਆਂ ਬਿਰਸ਼ਾਂ ਦੇ ਹੇਠ ਜਿਵੇਂ ਛਾਵੇਂ ਇਕੱਠੀਆਂ ਹੋਈਆਂ, ਗੱਲਾਂ ਬਾਤਾਂ ਕਰਦੀਆਂ, ਇੱਕ ਦੂਸਰੇ ਨਾਲ ਪ੍ਰੇਮ ਪਿਆਰ ਦੀਆਂ, ਪਰੰਤੂ ਸਮਾਂ ਪਾ ਕੇ ਵਿਛੜ ਜਾਂਦੀਆਂ। ਓੜ ਨਿਭਾਹੂ ਨਾ ਥੀਏ, ਕੱਚਾ ਰੰਗ ਰੰਗਾਇਆ ਗੇਰੂ। ਓੜ ਕਤੀਕ ਅਖੀਰ ਤੱਕ ਨਿਰਵਾਹ ਕਰਨ ਵਾਲੀ ਕੋਈ ਵੀ ਨਹੀਂ ਹੁੰਦੀ, ਕੋਈ ਇੱਕ ਦੂਸਰੇ ਦੇ ਨਾਲ ਅਖੀਰ ਤੱਕ ਨਹੀਂ ਨਿਭਦੀ। ਹੁੰਦੀਆਂ ਆਪਸ ਵਿੱਚ ਇੱਕ ਦੂਜੇ ਦੀਆਂ ਸਹੇਲੀਆਂ, ਆਂਢ ਗੁਆਂਢ ਤੋਂ ਇਕੱਠੀਆਂ ਹੋ ਜਾਂਦੀਆਂ, ਪਰ ਆਖਰੀ ਦਮ ਤੱਕ ਸਾਥ ਨਿਭਾਉਣ ਵਾਲੀ ਕੋਈ ਵੀ ਨਹੀਂ। ਜਿਉਂਦੇ ਜੀ ਹੀ ਉਹ ਜਿਹੜੀਆਂ ਬੱਚੀਆਂ ਧੀਆਂ ਕੁੜੀਆਂ ਤ੍ਰਿੰਝਣ ਦੀਆਂ ਉਹ ਵਿਛੜ ਜਾਂਦੀਆਂ। ਬੇੜੀ ਦਾ ਪੂਰ, ਤ੍ਰਿੰਝਣ ਦੀਆਂ ਕੁੜੀਆਂ ਸਬੱਬ ਨਾਲ ਹੋਣ ਇਕੱਠੀਆਂ, ਇਹ ਕਹਾਵਤ ਵੀ ਬਣੀ ਹੈ ਪੰਜਾਬੀ 'ਚ। ਕਹਿਣ ਲੱਗੇ ਓੜ ਕਤੀਕ ਆਖਰੀ ਦਮ ਤੱਕ ਕੋਈ ਸਾਥ ਨਿਭਾਉਣ ਵਾਲੀ ਨਹੀਂ ਹੁੰਦੀ। ਜਿਸ ਤਰ੍ਹਾਂ ਗੇਰੂ ਦਾ ਰੰਗ ਕੱਚਾ ਹੁੰਦਾ ਹੈ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਦਾ ਇਕੱਠ ਹੈ, ਸੰਸਾਰ ਦਾ ਮੇਲ ਮਿਲਾਪ ਹੈ, ਇਹ ਗੇਰੂ ਦੇ ਰੰਗ ਦੀ ਤਰ੍ਹਾਂ ਕੱਚਾ ਹੈ, ਭਾਵ ਬਿਨਸ ਜਾਣ ਵਾਲਾ, ਨਾਸ਼ਮਾਨ ਆ, ਅਖੀਰ ਤੱਕ ਨਿਭਣ ਵਾਲਾ ਕੋਈ ਵੀ ਨਹੀਂ ਹੈ। ਘੁੰਮ ਘੁੰਮਦੀ ਛਾਉ ਕੁਵੇਰੂ। ਗੱਲ ਕੀ ਹੈ ਕਿ ਘੁੰਮਦੀ ਘੁੰਮਾਉਂਦੀ ਫਿਰਦੀ ਘਿਰਦੀ ਛਾਉ ਤ੍ਰਿੰਝਣ ਦੀ ਹੈ। ਭਾਵ ਜਿਸ ਤਰ੍ਹਾਂ ਰੁੱਖਾਂ ਦੀ ਛਾਂ ਹੈ, ਦਰਖਤਾਂ ਦੀ ਛਾਂ ਹੈ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਸੂਰਜ ਦੇ ਮੁਤਾਬਕ ਉਹ ਘੁੰਮਦੀ ਢਲਦੀ ਹੈ, ਕਦੇ ਛਾਂ ਕਿਸੇ ਜਗ੍ਹਾ ਤੇ ਕਦੇ ਛਾਂ ਕਿਸੇ ਜਗ੍ਹਾ ਤੇ। ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਸੰਸਾਰ ਹੈ, ਜਿਹੜਾ ਇਹ ਜਗਤ ਆ, ਇਹ ਵੀ ਆਪਣੇ ਆਪਣੇ ਸਵਾਸਾਂ ਦੀਆਂ ਆਪਾਂ ਪੂਣੀਆਂ ਕੱਤ ਰਹੇ ਹਾਂ। ਸੰਸਾਰ ਜਗਤ ਦੇ ਵਿੱਚ ਜੀਵ ਜੂਨਾ ਭੋਗ ਰਹੇ ਆ। ਜਿਸ ਜਿਸ ਦਾ ਸਮਾਂ ਆਈ ਜਾਂਦਾ, ਮਾਲਕ ਦਾ ਸੱਦਾ ਆ ਜਾਂਦਾ, ਉਹ ਉੱਠ ਕੇ ਪ੍ਰਭੂ ਪਰਮਾਤਮਾ ਦੀ ਦਰਗਾਹ ਵੱਲ ਨੂੰ ਚੱਲ ਪੈਂਦੇ ਆ। ਇਹ ਸੰਸਾਰ ਇੱਕ ਸਰਾਂ ਦੀ ਤਰ੍ਹਾਂ ਹੈ, ਇਸ ਲਈ ਭਾਈ ਚਰਖੇ ਦੀ ਤਰ੍ਹਾਂ ਦੁਬਧਾ ਵਿੱਚ ਨਹੀਂ ਫਸਣਾ ਚਾਹੀਦਾ। ਜਿਵੇਂ ਚਖਰਾ ਚਰਖਾ ਜਿਹੜਾ ਘੁੰਮਦਾ ਹੈ ਘੁੰਮਦਾ ਹੈ ਘੁੰਮਦਾ ਹੈ, ਪਤਾ ਨਹੀਂ ਲੱਖਾਂ ਚੱਕਰ ਕੱਟੀ ਜਾਂਦਾ ਉਹ ਬੰਦਿਆ। ਸੰਸਾਰ ਜਗਤ ਵਿੱਚ ਦੁਨੀਆਂ ਵਿੱਚ ਆਣ ਕੇ ਪਤਾ ਨਹੀਂ ਕਿੰਨੇ ਚੱਕਰ ਕਿੰਨੀਆਂ ਜੂਨਾਂ ਦੇ ਤੂੰ ਵੀ ਕੱਟ ਲਏ ਆ। ਆਹ ਤੈਨੂੰ ਮਾਨਸ ਜਨਮ ਮਿਲਿਆ, ਮਾਨਸ ਜਨਮ ਪ੍ਰਾਪਤ ਕਰਕੇ ਵੀ ਐਵੇਂ ਦੁਬਾਜਰਾ ਨਾ ਬਣਿਆ ਰਹੀ, ਦੁਚਿੱਤੇਪਨ ਵਿੱਚ ਨਾ ਫਸਿਆ ਰਹੀ ਕਿ ਗੁਰੂ ਦੇ ਨਾਲ ਵੀ ਜੁੜ ਜਾਵਾਂ ਤੇ ਸੰਸਾਰ ਵੀ ਰੱਖ ਲਵਾਂ। ਇਸ ਲਈ ਦੁਬਧਾ ਛੱਡ ਦੇ, ਦੁਬਧਾ ਨਾ ਪੜੋ ਹਰ ਦਿਨ, ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ। ਮਨ ਹਿਰਦੇ ਦੀ ਤ੍ਰਿਸ਼ਨਾ ਨਾਮ ਸਿਮਰਨ ਦੁਆਰਾ ਬੁਝ ਜਾਣੀ ਹੈ, ਦੁਬਧਾ ਨਾਮ ਸਿਮਰਨ ਦੁਆਰਾ ਮੁਕਾਲਾ। ਸਤਿਗੁਰ ਦੀ ਸ਼ਰਨ ਵਿੱਚ ਆ ਕੇ ਇੱਕ ਪਾਸੇ ਦਾ ਹੋ ਜਾ, ਭਾਵ ਗੁਰੂ ਦਾ ਹੋ ਜਾ, ਜ਼ਿੰਦਗੀ ਵਿੱਚ ਦੁਬਾਜਰਾ ਨਾ ਬਣ, ਦੋਵਾਂ ਪਾਸਿਆਂ ਦਾ ਨਾ ਬਣ, ਸੰਸਾਰ ਦਾ ਵੀ ਤੇ ਨਿਰੰਕਾਰ ਦਾ ਵੀ। ਇਸ ਲਈ ਰਹਿ ਭਾਵੇਂ ਸੰਸਾਰ 'ਚ, ਪਰ ਨਿਰੰਕਾਰ ਪਰਮੇਸ਼ਵਰ ਦੀ ਇਬਾਦਤ, ਉਹਦੇ ਨਾਮ ਸਿਮਰਨ ਵਿੱਚ ਜੁੜਨ ਦੀ ਕੋਸ਼ਿਸ਼ ਕਰ, ਕਿਉਂਕਿ ਸੰਸਾਰ ਬਿਨਸਨਹਾਰ ਹੈ, ਨਾਸ਼ਮਾਨ ਹੈ। ਇਹ ਤ੍ਰਿੰਝਣ ਦਾ ਮੇਲਾ ਆ, ਇਹ ਵਿਛੜ ਜਾਣਾ ਹੈ, ਇਹ ਤ੍ਰਿੰਝਣ ਦਾ ਮਿਲਾਪ ਹੈ। ਭਾਵੇਂ ਪੁੱਤ ਧੀਆਂ ਨੇ, ਭੈਣ ਭਰਾ ਨੇ, ਮਾਤਾ ਪਿਤਾ ਹੈ, ਆਂਢ ਗੁਆਂਢ ਸੱਜਣ ਮਿੱਤਰ ਤੇ ਰਿਸ਼ਤੇਦਾਰ ਸੰਬੰਧੀ ਨੇ, ਜਗਤ ਵਿੱਚ ਕੋਈ ਵੀ ਹੈ, ਅੰਤ ਵੇਲੇ ਦਾ ਸਾਥ ਨਿਭਾਉਣ ਵਾਲਾ ਕੋਈ ਨਹੀਂ। ਅੰਤ ਵੇਲੇ ਅਗਰ ਤੇਰਾ ਸਾਥ ਦੇਣਾ, ਗੁਰੂ ਤੇਰੀ ਬਾਂਹ ਫੜੇਗਾ, ਪ੍ਰਭੂ ਦੀ ਦਰਗਾਹ ਤੱਕ ਅਗਰ ਕੋਈ ਨਾਲ ਜਾਏਗਾ ਤੇ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਹੋਇਆ ਪ੍ਰਭੂ ਦਾ ਨਾਮ ਹੀ ਤੇਰਾ ਸਾਥੀ ਬਣੇਗਾ। ਵਾਰ 13ਵੀਂ ਪੌੜੀ 6ਵੀਂ ਵਿੱਚ ਪਾਵਨ ਪਵਿੱਤਰ ਬਚਨ ਇਸੇ ਤਰ੍ਹਾਂ ਹੀ ਦੁਚਿੱਤੇਪਨ ਵਾਲੇ ਇਨਸਾਨ ਦੇ ਬਾਰੇ 'ਚ ਉਚਾਰਨ ਕਰਦੇ ਨੇ। ਕੈਸਾ ਜੀਵਨ ਹੈ ਉਹਨਾਂ ਲੋਕਾਂ ਦਾ ਜਿਹੜੇ ਗੁਰੂ ਨਾਲੋਂ ਟੁੱਟ ਕੇ ਵਿਸ਼ਈ ਤੇ ਵਿਕਾਰੀ ਬਣ ਗਏ। ਫੁਰਮਾਨ ਕਰਦੇ ਨੇ, ਸਾਹੁਰ ਪੀਹਰ ਪੱਲਰੈ ਹੋਏ ਨਿਲੱਜ ਨਾ ਲੱਜਾ ਧੋਵੈ, ਰਾਵੈ ਯਾਰ ਪਧਾਰ ਤਜ ਖਿੰਜੋ ਤਾਣ ਖੁਸ਼ੀ ਕਿਉਂ ਹੋਵੈ, ਸਮਝਾਈ ਨਾ ਸਮਝਹੀ ਮਰਨੇ ਪਰਨੇ ਲੋਕ ਵਿਗੋਵੈ, ਧਿਰ ਧਿਰ ਮਿਲਦੇ ਮੇਹਣੇ ਹੋਏ ਸ਼ਰਮਿੰਦੀ ਅੰਜੂ ਰੋਵੈ, ਪਾਪ ਕਮਾਣੇ ਪਕੜੀਐ ਹਾਣ ਕਾਣ ਦੀਬਾਣ ਖੜੋਵੈ, ਮਰੈ ਨਾ ਜੀਵੈ ਦੁੱਖ ਸਹੈ ਰਹੈ ਨਾ ਘਰ ਵਿੱਚ ਪਰ ਘਰ ਜੋਵੈ, ਦੁਬਦਾ ਅਵਗੁਣ ਹਾਰ ਪਰੋਵੈ, ਦੁਬਦਾ ਅਵਗੁਣ ਹਾਰ ਪਰੋਵੈ। ਕਹਿਣ ਲੱਗੇ ਸਾਹੁਰ ਪੀਹਰ ਪੱਲਰੈ ਹੋਏ ਨਿਲੱਜ ਨਾ ਲੱਜਾ ਧੋਵੈ। ਸਾਹਰ ਦਾ ਅਰਥ ਹੈ ਸਹੁਰਾ ਘਰ ਤੇ ਪੀਹਰ ਦਾ ਅਰਥ ਹੈ ਪੇਕਾ ਘਰ। ਕਹਿਣ ਲੱਗੇ ਜਿਹੜੀ ਔਰਤ ਜਿਹੜੀ ਇਸਤਰੀ ਆਚਰਣ ਤੋਂ ਭੈੜੀ ਹੋ ਜਾਂਦੀ ਹੈ, ਭਾਵ ਕਰੈਕਟਰ ਜਿਸ ਦਾ ਗਿਰ ਜਾਂਦਾ, ਜਿਹੜੀ ਔਰਤ ਜਿਹੜੀ ਇਸਤਰੀ ਆਪਣੇ ਆਚਾਰ ਜ਼ਿੰਦਗੀ ਦੇ ਕਿਰਦਾਰ ਤੋਂ ਗਿਰ ਜਾਂਦੀ ਹੈ ਤੇ ਪਰਾਈ ਸੇਜਾ ਮੰਨਦੀ ਹੈ, ਆਪਣੇ ਖਸਮ ਸ਼ੋ ਸਿਰ ਦੇ ਸਾਈ ਨੂੰ ਛੱਡ ਕੇ ਕਿਸੇ ਹੋਰ ਮਰਦ ਪ੍ਰਾਣੀ ਨਾਲ, ਉਸ ਦੀ ਹਾਲਤ ਦੱਸਦੇ ਭਾਈ ਗੁਰਦਾਸ। ਕਹਿਣ ਲੱਗੇ ਸਾਹਰ ਪੀਹਰ ਪੱਲਰੈ ਹੋਏ ਨਿਲੱਜ ਨਾ ਲੱਜਾ ਧੋਵੈ। ਪੱਲਰੈ ਦਾ ਅਰਥ ਹੁੰਦਾ ਤਿਆਗ ਦੇਣਾ, ਸਾਹੁਰ ਪੀਹਰ ਸਹੁਰੇ ਤੇ ਪੇਕੇ। ਕਹਿਣ ਲੱਗੇ ਜਿਹੜੀ ਵਿਭਚਾਰਨ ਇਸਤਰੀ ਹੈ, ਵਿਭਚਾਰ ਕਰਦੀ ਹੈ ਜਿਹੜੀ, ਉਹ ਸਹੁਰੇ ਅਤੇ ਪੇਕਿਆਂ ਨੂੰ ਤਿਆਗ ਦਿੰਦੀ ਹੈ। ਤਿਆਗ ਦੇਣ ਦਾ ਭਾਵ ਉਹਦੇ ਜੀਵਨ ਦੇ ਵਿੱਚ ਕਿਸੇ ਦੀ ਵੀ ਲੱਜ ਨਹੀਂ ਹੈ, ਨਿਲੱਜ ਹੋ ਜਾਂਦੀ ਹੈ। ਨਾ ਉਹਨੂੰ ਸਹੁਰਿਆਂ ਦੀ ਸ਼ਰਮ ਅਤੇ ਨਾ ਉਹਨੂੰ ਪੇਕਿਆਂ ਦੀ ਸ਼ਰਮ। ਸਿੱਧਾ ਅਰਥ ਜੇ ਕਰਨਾ ਹੋਵੇ ਤਾਂ ਇਹ ਆਏਗਾ। ਭਾਈ ਗੁਰਦਾਸ ਜੀ ਕਹਿੰਦੇ ਸਹੁਰੇ ਅਤੇ ਪੇਕਿਆਂ ਵੱਲੋਂ ਬਿਸ਼ਰਮਣ ਹੋ ਕੇ ਜਿਹੜੀ ਵਿਭਚਾਰਨ ਔਰਤ ਆ, ਆਚਾਰ ਕਿਰਦਾਰ ਤੋਂ ਗਿਰ ਗਈ ਹੈ ਜਿਹੜੀ, ਉਹ ਸਾਰਿਆਂ ਦਾ ਪਿਆਰ ਸਹੁਰਿਆਂ ਪੇਕਿਆਂ ਦਾ ਛੱਡ ਦਿੰਦੀ ਹੈ। ਹੋਏ ਨਿਲੱਜ, ਨਾ ਲੱਜਾ ਧੋਵੈ, ਸਾਰੀਆਂ ਸ਼ਰਮਾਂ ਨੂੰ ਜਿਵੇਂ ਧੋ ਕੇ ਪੀ ਲੈਂਦੀ ਹੈ, ਭਾਵ ਉਸ ਨੂੰ ਕੋਈ ਵੀ ਸ਼ਰਮ ਨਹੀਂ। ਸਤਸੰਗ ਤੇ ਇੱਥੇ ਇੱਕ ਬੇਨਤੀ ਕਰਦੇ ਹਾਂ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਕਿਸੇ ਬੰਦੇ ਦੇ ਅੰਦਰੋਂ ਧਰਮ ਦੇ ਉੱਡ ਜਾਣ ਦੀ ਗੱਲ ਕੀਤੀ ਨਾ ਗੁਰੂ ਗ੍ਰੰਥ ਸਾਹਿਬ ਚ, ਤੇ ਦਾਤਾ ਜੀ ਨੇ ਧਰਮ ਤੋਂ ਪਹਿਲਾਂ ਸ਼ਰਮ ਸ਼ਬਦ ਲਿਖਿਆ। ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ, ਸ਼ਰਮ ਧਰਮ ਦੋਏ ਸੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਜਿਹੜਾ ਸ਼ਬਦ ਹੈ ਨਾ ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲਾਲੋ ਜੀ ਦੇ ਘਰ ਬੈਠ ਕੇ ਉਚਾਰਨ ਕੀਤਾ, ਬਾਬਰ ਦੇ ਆਉਣ ਦੀ ਖਬਰ ਕਿ ਕਿਵੇਂ ਏਮਨਾਬਾਦ ਤਬਾਹ ਹੋਇਆ, ਉਸ ਸ਼ਬਦ ਵਿੱਚ ਇਹ ਤੋਕ ਆਉਂਦੀ ਹੈ। ਦਾਸ ਹੋਰ ਵੀ ਬਚਨ ਸਾਂਝੇ ਕਰਦੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਸੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਜਿੱਥੇ ਸ਼ਰਮ ਤੇ ਧਰਮ ਦੋਵੇਂ ਚੀਜ਼ਾਂ ਮੁੱਕ ਜਾਣ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਭਾਈ ਲਾਲੋ ਉੱਥੇ ਕੀ ਹੈ ਫਿਰ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਉੱਥੇ ਕੂੜ ਹੀ ਕੂੜ, ਝੂਠ ਹੀ ਝੂਠ, ਜਿੱਥੇ ਸ਼ਰਮ ਨਹੀਂ ਜਿੱਥੇ ਧਰਮ ਨਹੀਂ। ਬਾਣੀ ਚ ਬਹੁਤ ਥਾਵਾਂ ਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਵਰਤੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਆਗਮਨ ਹੋਇਆ ਨਾ ਸਤਿਗੁਰੂ ਸ਼ਹਿਨਸ਼ਾਹ ਜੀ ਦਾ, ਤੇ ਸਤਿਗੁਰੂ ਨੇ ਜਦੋਂ ਉਸ ਵੇਲੇ ਦਾ ਆਪਣੇ ਆਲੇ ਦੁਆਲੇ ਦਾ ਜਗਤ ਸੰਸਾਰ ਦਾ ਜ਼ਿਕਰ ਕੀਤਾ ਨਾ, ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਬੜੇ ਵਿਸਥਾਰ ਦੇ ਵਿੱਚ ਪਾਵਨ ਪਵਿੱਤਰ ਬਾਣੀ ਵਿੱਚ ਦੱਸਿਆ ਹੈ ਕਿ ਉਸ ਵਕਤ ਸੰਸਾਰ ਜਗਤ ਦੀ ਜਿਹੜੀ ਹਾਲਤ ਆ ਉਹ ਕੀ ਸੀ। ਰਾਗ ਸਾਰੰਗ ਦੀ ਵਾਰ ਚ ਸਤਿਗੁਰੂ ਪਾਤਸ਼ਾਹ ਨੇ ਬਚਨ ਵਰਤੇ, ਗੁਰੂ ਨਾਨਕ ਦੇਵ ਸਾਹਿਬ ਨੇ ਉੱਥੇ ਵੀ, ਮੈਂ ਬੇਨਤੀ ਕਰਾਂ ਵੀ ਸ਼ਰਮ ਧਰਮ ਇਕੱਠੇ ਲਿਖੇ ਮਹਾਰਾਜ ਨੇ, ਪਰ ਜਿੱਥੇ ਸ਼ਰਮ ਨਾ ਰਹਿ ਗਈ ਉੱਥੇ ਧਰਮ ਉੱਡ ਜਾਣਾ, ਜਿੱਥੇ ਧਰਮ ਨਾ ਰਹਿ ਗਿਆ ਉੱਥੇ ਸ਼ਰਮ ਵੀ ਨਹੀਂ ਰਹਿ ਜਾਣੀ। ਸ਼ਰਮ ਧਰਮ ਦੋਏ ਛੱਪ ਖਲੋਏ, ਛੁੱਪ ਗਏ ਆ, ਜਿਵੇਂ ਸੂਰਜ ਛਿਪ ਜਾਂਦਾ ਤੇ ਹਨੇਰਾ ਹੋ ਜਾਂਦਾ ਨਾ, ਕਹਿਣ ਲੱਗੇ ਜਿੱਥੇ ਸ਼ਰਮ ਨਹੀਂ ਜਿੱਥੇ ਧਰਮ ਨਹੀਂ, ਹਨੇਰਾ ਹੀ ਹਨੇਰਾ ਅੰਧਕਾਰ, ਛੱਪ ਖਲੋਏ, ਛੱਪ ਕੇ ਖਲੋ ਗਏ, ਅਸਤ ਹੋ ਗਏ ਜਿਵੇਂ ਸੂਰਜ ਛਿਪ ਗਿਆ, ਕੂੜ ਫਿਰੈ ਪ੍ਰਧਾਨ ਵੇ ਲਾਲ, ਕੂੜ ਹੀ ਕੂੜ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਹੋਰ ਬਚਨ ਨੇ, ਸੰਸਾਰ ਦੀ ਹਾਲਤ ਦੱਸੀ ਮੇਰੇ ਦਾਤੇ ਨੇ। ਸਤਿਗੁਰੂ ਜੀ ਦੇ ਆਗਮਨ ਸਮੇਂ ਆਹ ਹਾਲਤ ਸੀ ਦੁਨੀਆਂ ਦੀ, ਜਦੋਂ ਧਰਤੀ ਤੇ ਗੁਰੂ ਨਾਨਕ ਦੇਵ ਮੇਰਾ ਸ਼ਹਿਨਸ਼ਾਹ ਆਏ। ਕਹਿੰਦੇ ਰੰਨਾ ਹੋਈਆਂ ਬੋਧੀਆਂ, ਮਾਫ ਕਰਿਓ, ਜਦੋਂ ਔਰਤ ਨੂੰ ਸਤਿਕਾਰ ਦਿੱਤਾ ਨਾ ਬਾਬੇ ਨਾਨਕ ਨੇ, ਤੇ ਮੇਰੇ ਸਤਿਗੁਰੂ ਨੇ ਸਤਿਕਾਰ ਦੇਣ ਵੇਲੇ ਕਿਹਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਕਿੱਡਾ ਵੱਡਾ ਸਤਿਕਾਰ ਹੈ, ਕਹਿੰਦੇ ਉਸ ਨੂੰ ਮੰਦਾ ਨਾ ਆਖੋ ਔਰਤ ਨੂੰ। ਪਰ ਸਾਧ ਸੰਗਤ, ਜਦੋਂ ਔਰਤ ਦੇ ਅੰਦਰੋਂ ਸ਼ਰਮ ਤੇ ਧਰਮ ਦੋਵੇਂ ਚੀਜ਼ਾਂ ਮੁੱਕ ਗਈਆਂ, ਉਹੀ ਉਹ ਬਾਬੇ ਨਾਨਕ ਦੀ ਰਸਨਾ, ਜਿਹੜੀ ਰਸਨਾ ਕਹਿੰਦੀ ਸੀ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਉਹ ਗੁਰੂ ਨਾਨਕ ਦੇਵ ਸਾਹਿਬ ਦੀ ਰਸਨਾ ਤੋਂ ਔਰਤ ਵਾਸਤੇ ਸ਼ਬਦ ਰੰਨ ਨਿਕਲਦਾ। ਇਹ ਕਹਿ ਕੇ ਬੁਲਾਉਂਦੇ ਮਹਾਰਾਜ, ਜਦੋਂ ਆਚਰਣ ਨਾ ਰਹਿ ਗਿਆ, ਕਰੈਕਟਰ ਨਾ ਰਹਿ ਗਿਆ, ਕਿਰਦਾਰ ਨਾ ਰਹਿ ਗਿਆ ਔਰਤ ਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁੱਚ ਭੰਨੀ। ਜਦੋਂ ਸੀਲ ਸੰਜਮ ਵਾਲਾ ਜੀਵਨ ਨਾ ਰਹਿ ਗਿਆ, ਪਤੀ ਵਰਤ ਧਰਮ ਨਾ ਰਹਿ ਗਿਆ, ਜਦੋਂ ਕੀ ਖਾਣਾ ਤੇ ਕੀ ਨਹੀਂ ਖਾਣਾ ਸਭ ਕੁਝ ਵਿਸਰ ਗਿਆ। ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਅਹਾਜ, ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਰ। ਕਹਿਣ ਲੱਗੇ ਜਿੱਥੇ ਸ਼ਰਮ ਮੁੱਕ ਗਈ ਨਾ, ਸ਼ਰਮ ਗਿਆ ਘਰ ਆਪਣੇ, ਤੇ ਨਾਲ ਹੋਰ ਕੀ ਚੀਜ਼ ਚਲੇਗੀ, ਨਾਲ ਹੀ ਹੋਰ ਕੀ ਮੁੱਕ ਗਿਆ, ਪੱਤ ਉੱਠ ਚੱਲੀ ਨਾਲ, ਇੱਜ਼ਤ ਆਪਣੇ ਆਪ ਹੀ ਖਤਮ ਹੋ ਗਈ। ਜਿਹੜੇ ਬੰਦੇ ਦੇ ਅੰਦਰ ਸ਼ਰਮ ਨਹੀਂ ਨਾ, ਉਹਦੀ ਇੱਜ਼ਤ ਕੋਈ ਨਹੀਂ। ਸ਼ਰਮ ਗਿਆ ਘਰ ਆਪਣੇ, ਸ਼ਰਮ ਉੱਠ ਕੇ ਆਪਣੇ ਘਰ ਚਲੇਗੀ, ਪੱਤ ਉੱਠ ਚੱਲੀ ਨਾਲ, ਇੱਜ਼ਤ ਵੀ ਨਾਲ ਹੀ ਚਲੇਗੀ। ਤੇ ਜਿਸ ਦੇ ਅੰਦਰ ਸ਼ਰਮ ਨਹੀਂ, ਖਿਮਾ ਕਰਿਓ ਜੇ ਇੱਕ ਬਚਨ ਵਰਤਣ ਲੱਗਾ ਕਿਉਂਕਿ ਭਾਈ ਗੁਰਦਾਸ ਜੀ ਨੇ ਲਫ਼ਜ਼ ਵਰਤੇ ਨੇ, ਜਿਸ ਦੇ ਅੰਦਰ ਸ਼ਰਮ ਨਹੀਂ ਉਹਦੇ ਜੀਵਨ ਵਿੱਚ ਕੀ ਆ ਗਿਆ? ਸ਼ਰਮ ਨੂੰ ਬੱਬਾ ਲਾ ਦਿਓ ਪਹਿਲਾਂ, ਅਤੇ ਜੀਵਨ ਕੀ ਬਣ ਗਿਆ ਉਸਦਾ? ਬੇਸ਼ਰਮ। ਜਦੋਂ ਆਚਾਰ ਨਹੀਂ, ਤੁਹਾਡਾ ਕਿਰਦਾਰ ਕਰੈਕਟਰ ਨਹੀਂ ਰਹਿ ਗਿਆ। ਆਚਾਰ ਚੰਗੇ ਕਿਰਦਾਰ ਨਾਲ ਮੇਰੇ ਸਤਿਗੁਰੂ ਨੇ ਇੰਨਾ ਪਿਆਰ ਕੀਤਾ, ਇੱਥੋਂ ਤੱਕ ਬਾਣੀ 'ਚ ਕਹਿ ਦਿੱਤਾ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਕਹਿੰਦੇ ਬਾਕੀ ਦੁਨੀਆਂ ਵਿੱਚ ਸਾਰੇ ਦਾ ਸਾਰਾ ਕੁਛ ਸੱਚ ਤੋਂ ਉਰੇ ਹੈ, ਪਰ ਜੇ ਸੱਚ ਤੋਂ ਵੀ ਕਿਉਂ ਉੱਪਰ ਦੀ ਗੱਲ ਹੈ ਨਾ, ਤੇ ਮੇਰੇ ਦਾਤਾ ਜੀ ਕਹਿੰਦੇ ਉੱਪਰ ਸੱਚ ਆਚਾਰ, ਸਭ ਤੋਂ ਉੱਪਰ ਹੈ ਸੱਚਾ ਸੁੱਚਾ ਆਚਾਰ, ਤੁਹਾਡਾ ਕਿਰਦਾਰ ਕਰੈਕਟਰ, ਤੁਹਾਡਾ ਆਚਰਣ ਤੁਹਾਡਾ। ਹੁਣ ਬਚਨ ਸੁਣਨੇ, ਭਾਈ ਗੁਰਦਾਸ ਜੀ ਕੀ ਕਹਿ ਰਹੇ, ਕਿਉਂਕਿ ਬਾਣੀ ਦੀ ਵਿਆਖਿਆ ਕਰ ਰਹੇ ਨਾ ਉਹ। ਸਾਹਰ ਪੀਹਰ ਪੱਲਰੈ ਹੋਏ ਨਲੱਜ ਨਾ ਲੱਜਾ ਤੋਵੈ। ਕਹਿਣ ਲੱਗੇ ਜਿਹੜੀ ਵਿਭਚਾਰਨ ਔਰਤ ਹੈ ਨਾ, ਸ਼ਰਮ ਧਰਮ ਦੋਏ ਛਪ ਖਲੋਏ, ਜਿਸ ਦੇ ਅੰਦਰੋਂ ਸ਼ਰਮ ਧਰਮ ਮੁੱਕ ਗਈ, ਕਹਿੰਦੇ ਉਹਨੂੰ ਸਹੁਰਿਆਂ ਤੇ ਪੇਕਿਆਂ ਦੀ ਵੀ ਕੋਈ ਸ਼ਰਮ ਨਹੀਂ ਹੈ। ਹੋਏ ਨਲੱਜ, ਨਲੱਜ ਲੱਜ ਤੋਂ ਨਿਲੱਜ, ਜਿਵੇਂ ਸ਼ਰਮ ਤੋਂ ਬੇਸ਼ਰਮ, ਇਸ ਤਰ੍ਹਾਂ ਕਹਿੰਦੇ ਕੋਈ ਲੱਜਾ ਨਹੀਂ ਹੈ ਉਸਨੂੰ, ਉਹਨੇ ਸਾਰੀਆਂ ਸ਼ਰਮਾਂ ਜਿਹੜੀਆਂ ਉਹ ਛੱਡ ਦਿੱਤੀਆਂ, ਤਿਆਗ ਦਿੱਤੀਆਂ ਉਹਨੇ। ਅਗਲੀ ਪੰਕਤੀ 'ਚ ਹਾਲਤ ਦੱਸਦੇ ਉਹਦਾ ਜੀਵਨ ਕੀ ਹੈ। ਰਾਵੈ ਯਾਰ ਪਧਾਰ ਤਜ, ਖਿੰਜੋ ਤਾਣ ਖੁਸ਼ੀ ਕਿਉਂ ਹੋਵੇ। ਪਧਾਰ ਦਾ ਅਰਥ ਹੁੰਦਾ ਪਤੀ। ਕਹਿੰਦੇ ਆਪਣੇ ਭਰਤਾ ਨੂੰ ਛੱਡ ਕੇ, ਉਹਦੀ ਔਰਤ ਦਾ ਆਚਾਰ ਕਿਹੋ ਜਿਹਾ, ਕਹਿਣ ਲੱਗੇ ਆਪਣੇ ਪਤੀ ਨੂੰ ਛੱਡ ਕੇ ਦੂਜੇ ਆਦਮੀ ਨੂੰ ਰਾਮ ਦੀ ਆ, ਉਹਦੀ ਸੇਜਾ 'ਤੇ ਜਾਂਦੀ ਹੈ, ਅਤੇ ਜਿਹੜਾ ਉਸਦਾ ਆਪਣਾ ਪਤੀ ਹੈ, ਫਿਰ ਜਦੋਂ ਉਹਨੂੰ ਪਤਾ ਲੱਗਦਾ ਉਸ ਔਰਤ ਦੇ ਆਪਣੀ ਪਤਨੀ ਦੇ ਆਚਾਰ ਦਾ, ਕਹਿੰਦੇ ਉਹ ਫਿਰ ਦੁਖੀ ਹੁੰਦਾ। ਖਿੰਜੋ ਤਾਣ ਖੁਸ਼ੀ ਕਿਉਂ ਹੋਵੇ, ਉਹ ਫਿਰ ਦੁਖੀ ਹੁੰਦਾ। ਪਰੰਤੂ ਉਹ ਵੀ ਜਿਹੜੀ ਔਰਤ ਆ, ਕਹਿਣ ਲੱਗੇ ਜਦੋਂ ਪਤਾ ਲੱਗਾ ਸਮਾਜ ਨੂੰ ਸੰਸਾਰ ਨੂੰ ਉਹਦੇ ਕਿਰਦਾਰ ਦਾ, ਫਿਰ ਕਹਿੰਦੇ ਸੁਖੀ ਕਿਵੇਂ ਹੋ ਸਕਦੀ ਹੈ? ਭਟਕਦੀ ਹੈ, ਠੋਕਰਾਂ ਖਾਂਦੀ ਹੈ। ਖਿੱਚੋ ਤਾਣ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਜ਼ਿੰਦਗੀ ਜਿਉਂਦੀ ਹੈ ਵੀ ਇਸ ਪਾਸੇ ਦੀ ਰਵਾਂ ਕਿ ਉਸ ਪਾਸੇ ਦੀ ਰਵਾਂ, ਆਪਣੇ ਸ਼ੌਕ ਖਸਮ ਦੀ ਬਣ ਕੇ ਰਵਾਂ ਕਿ ਜਾਂ ਦੂਸਰੇ ਬਗਾਨੇ ਦੀ ਬਣ ਕੇ ਰਵਾਂ। ਬੜੇ ਠੇਠ ਸ਼ਬਦਾਂ 'ਚ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਇਆ ਹੈ। ਭਾਈ ਗੁਰਦਾਸ ਜੀ ਫਿਰ ਬਚਨ ਵਰਤਦੇ ਨੇ, ਸਮਝਾਈ ਨਾ ਸਮਝਹੀ ਮਰਨੇ ਪਰਨੇ ਲੋਕ ਵਿਗੋਵੈ। ਭਾਈ ਗੁਰਦਾਸ ਜੀ ਕਹਿੰਦੇ ਕਈ ਵਾਰੀ ਉਹਨੂੰ ਸਮਝਾਉਣ ਦਾ ਵੀ ਯਤਨ ਕਰੀਏ, ਇੰਨਾ ਉਹਦਾ ਜੀਵਨ ਔਰਤ ਦਾ ਕਦੇ ਕਦੇ ਵਿਗੜ ਜਾਂਦਾ ਹੈ। ਸਮਝਾਈ ਨਾ ਸਮਝਹੀ, ਕਹਿੰਦੇ ਸਮਝਾਈ ਹੋਈ ਵੀ ਸਮਝਦੀ ਨਹੀਂ। ਮਰਨੇ ਪਰਨੇ ਲੋਕ ਵਿਗੋਵੈ, ਮਰਨੇ ਪਰਨੇ ਵਿੱਚ ਲੋਕ ਵਿਗਾੜਦੀ ਹੈ, ਭਾਵ ਕਿਤੇ ਮਰਨੇ ਪਰਨੇ 'ਤੇ ਵੀ ਹੁਣ ਜਾ ਨਹੀਂ ਸਕਦੀ। ਕਿਸੇ ਦੇ ਘਰ ਕੋਈ ਬੱਚਾ ਜੰਮਿਆ, ਉਹਨਾਂ ਦੇ ਘਰ ਇਕੱਠ ਹੋਵੇ, ਜਾਂ ਕਿਸੇ ਦੇ ਘਰ ਕਿਸੇ ਦੀ ਮੌਤ ਹੋ ਗਈ ਹੈ, ਉਹਨਾਂ ਦੇ ਘਰ ਜਾਣਾ ਪਵੇ, ਰਿਸ਼ਤੇਦਾਰੀ ਸੰਬੰਧੀਆਂ 'ਚ ਸਮਾਜ 'ਚ, ਉੱਥੇ ਜਾਣ ਵਾਸਤੇ ਤਿਆਰ ਹੀ ਨਹੀਂ ਹੁੰਦੀ, ਕਿਉਂਕਿ ਲੋਕ ਉਹਨੂੰ ਪਰੇ ਪਰੇ ਧੱਕਦੇ ਆ, ਥੂ ਥੂ ਕਰਦੇ ਲੋਕ ਵੀ ਇਹਦੇ ਕੋਲ ਨਾ ਬੈਠੋ, ਇਹਦਾ ਜੀਵਨ ਨਹੀਂ ਚੰਗਾ। ਕਿਧਰੇ ਸ਼ਾਮਿਲ ਨਹੀਂ ਹੁੰਦੀ ਇਕੱਠ ਦੇ ਵਿੱਚ, ਰਿਸ਼ਤੇਦਾਰ ਸੰਬੰਧੀਆਂ 'ਚ ਜਾਂਦੀ ਨਹੀਂ ਹੈ ਫਿਰ, ਕਿਉਂਕਿ ਉਹ ਬਦਨਾਮ ਹੋ ਜਾਂਦੀ। ਧਿਰ ਧਿਰ ਮਿਲਦੇ ਮੇਹਣੇ ਹੋਏ ਸ਼ਰਮਿੰਦੀ ਅੰਜੂ ਰੋਵੈ। ਕਹਿੰਦੇ ਧਿਰ ਧਿਰ ਮਿਲਦੇ ਮੇਹਣੇ, ਪਰ ਥਾਂ ਥਾਂ ਤੋਂ ਉਹਨੂੰ ਮਿਹਣੇ ਵੱਜਦੇ ਆ ਕਿ ਤੂੰ ਭੈੜੇ ਜੀਵਨ ਵਾਲੀ ਹੈ, ਮਾੜੇ ਜੀਵਨ ਵਾਲੀ ਹੈ, ਤਾਂ ਸ਼ਰਮਿੰਦੀ ਹੋ ਕੇ ਫਿਰ ਅੱਖਾਂ ਭਰ ਭਰ ਕੇ ਰੋਂਦੀ ਹੈ, ਭਾਵ ਦੁਖੀ ਹੁੰਦੀ ਹੈ, ਫਿਰ ਆਪਣੇ ਕੀਤੇ ਪਾਪ ਦੇ ਉੱਤੇ ਪਛਤਾਉਂਦੀ ਹੈ। ਪਾਪ ਕਮਾਣੇ ਪਕੜੀਏ ਹਾਣ ਕਾਣ ਦੀ ਬਾਣ ਖੜੋਵੈ। ਭਾਈ ਗੁਰਦਾਸ ਜੀ ਦਾ ਫਰਮਾਨ, ਪਾਪ ਕਮਾਣੇ ਪਕੜੀਏ, ਕਹਿਣ ਲੱਗੇ ਜਿਹੜਾ ਪਾਪ ਆ ਉਹ ਬਹੁਤਾ ਚਿਰ ਗੁੱਝਾ ਨਹੀਂ ਰਹਿ ਸਕਦਾ। ਪਾਪ ਦਾ ਫਲ ਇਹ ਹੋ ਜਾਂਦਾ ਵੀ ਇੱਕ ਦਿਨ ਉਹਦਾ ਜੀਵਨ ਆ ਜਿਹੜਾ ਪਕੜਿਆ ਜਾਂਦਾ, ਭਾਵ ਉਹਦਾ ਪਤਾ ਲੱਗ ਜਾਂਦਾ ਵੀ ਇਹਦਾ ਜੀਵਨ ਭੈੜਾ, ਪਕੜੇ ਜਾਣ ਦਾ ਭਾਵ ਇਹ ਹੈ। ਪਾਪ ਕਮਾਉਣੇ ਪਕੜੀਏ, ਪਾਪ ਕਮਾਉਂਦਿਆਂ ਪਕੜੀ ਜਾਂਦੀ ਹੈ। ਹਾਣ ਕਾਣ ਦੀ ਬਾਣ ਖੜੋਵੈ, ਹੁਣ ਕੀ ਹੋ ਗਿਆ? ਕਾਣ, ਕਾਣ ਮਤਲਬ ਸ਼ਰਮ। ਕਹਿੰਦੇ ਸ਼ਰਮ ਕਰਕੇ ਕਚਹਿਰੀ ਵਿਖੇ ਜਵਾਬ ਵਾਸਤੇ ਖਲੋਂਦੀ। ਜਦੋਂ ਚਾਰ ਬੰਦਿਆਂ 'ਚ ਹੁਣ ਉਹਨੂੰ ਬਿਠਾ ਕੇ ਪੁੱਛੀਏ ਵੀ ਸੁਣਾ ਤੇਰਾ ਜੀਵਨ ਕੀ ਹੈ ਬਈ, ਤਾਂ ਉਸ ਵੇਲੇ ਨੀਵੀਂ ਪਾ ਲੈਂਦੀ, ਫਿਰ ਸਿਰ ਸੁੱਟ ਲੈਣਾ ਥੱਲੇ ਨੂੰ, ਰੋ ਕੇ ਵਿਖਾ ਦੇਣਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਹੁਣ ਦੁੱਖ ਸਹਿੰਦੀ, ਮਰੈ ਨਾ ਜੀਵੈ ਦੁੱਖ ਸਹਿ, ਨਾ ਮਰਦੀ ਤੇ ਨਾ ਜਿਉਂਦੀ, ਨਾ ਮਰਿਆਂ 'ਚ ਤੇ ਨਾ ਜਿਉਂਦਿਆਂ 'ਚ, ਭਾਵ ਇਹ ਜਿਹੜਾ ਕੁਕਰਮ ਆ ਨਾ, ਪਰਾਈ ਸੇਜਾ ਆਦਿਕ ਮਾਨਣਾ, ਸਮਾਜ ਵਿੱਚ ਬਦਨਾਮੀ ਹੋਣੀ, ਇਹ ਨਾ ਮਰਦਿਆਂ 'ਚ ਅਤੇ ਨਾ ਜੀਂਦਿਆਂ 'ਚ, ਮਰੈ ਨਾ ਜੀਵੈ ਦੁੱਖ ਸਹਿ, ਉਹ ਦੁੱਖ ਹੀ ਪਾਉਂਦੀ ਹੈ। ਰਹਿ ਨਾ ਘਰ ਵਿੱਚ ਪਰ ਘਰ ਜੋ ਹੈ, ਅੰਤ ਨੂੰ ਐਸਾ ਭਾਰੀ ਰੋਗ ਲੱਗਦਾ, ਘਰ ਵਿਖੇ ਰਹਿਣਾ ਨਹੀਂ ਮਿਲਦਾ ਅਤੇ ਪਰਾਏ ਘਰਾਂ ਦੇ ਨੂੰ ਢੂੰਡਦੀ ਫਿਰਦੀ ਹੈ, ਜਿਨ੍ਹਾਂ ਦੀ ਸੇਜਾ ਮਾਨਣ ਜਾਂਦੀ ਸੀ ਉਹ ਵੀ ਨਹੀਂ ਰੱਖਦੇ, ਅਤੇ ਜਿਹੜੇ ਪਤੀ ਨੂੰ ਧੋਖਾ ਦਿੱਤਾ ਉਹ ਵੀ ਚੰਗੀ ਤਰ੍ਹਾਂ ਅਪਣਾਉਣ ਵਾਸਤੇ ਤਿਆਰ ਨਹੀਂ, ਨਾ ਘਰ ਦੀ ਰਹੀ, ਨਾ ਬਾਹਰ ਦੀ ਰਹੀ, ਨਾ ਲੋਕ ਦੀ ਰਹੀ ਅਤੇ ਨਾ ਪਰਲੋਕ ਦੀ ਰਹੀ। ਲੋਕ ਵਿੱਚ ਵੀ ਸਤਿਕਾਰ ਨਹੀਂ, ਰੱਬ ਦੀ ਦਰਗਾਹ 'ਚ ਵੀ ਕੋਈ ਥਾਂ ਨਹੀਂ, ਨਾ ਘਰ ਥਾਂ ਪਤੀ ਪਾਸ ਅਤੇ ਬਾਹਰਲੇ ਜਿਹੜੇ ਉਹ ਤੇ ਸਾਧ ਸੰਗਤ, ਉਹਨਾਂ ਨੇ ਕੀ ਮੂੰਹ ਲਾਉਣਾ। ਸਮਾਜ ਵੀ ਭਾਵ ਉਹਨੂੰ ਦੁਰਕਾਰ ਦਾ ਹੀ ਹੈ। ਅਖੀਰਲੀ ਪੰਗਤੀ 'ਚ ਫੁਰਮਾਨ ਕਰਦੇ ਨੇ, ਦੁਬਦਾ ਅਵਗੁਣ ਹਾਰ ਪਰੋਵੈ, ਦੁਬਦਾ ਔਗੁਣਾਂ ਦਾ ਹੀ ਹਾਰ ਪਰੋਂਦੀ। ਦੁਬਦਾ ਮਤਲਬ ਦੁਚਿੱਤਾਪਨ, ਦੋ ਥਾਵਾਂ ਰੱਖਣੀਆਂ, ਜਿਵੇਂ ਪਿਛੇ ਦਾਸ ਨੇ ਦੁਬਾਜਰੇ ਬੰਦੇ ਦਾ ਜ਼ਿਕਰ ਕੀਤਾ ਸੀ। ਸਮਾਜ ਦੇ ਵਿੱਚ ਵੀ ਚਾਹੁੰਦਾ ਵੀ ਸਤਿਕਾਰ ਬਣਿਆ ਰਹੇ ਅਤੇ ਆਚਰਣ ਵੀ ਭੈੜਾ ਰਹੇ, ਇਹ ਕਿਵੇਂ ਹੋ ਜਾਏਗਾ? ਕਹਿਣਗੇ ਜਿਹੜਾ ਦੁਚਿੱਤਾਪਨ ਹੈ ਹਮੇਸ਼ਾ, ਉਹ ਤੁਹਾਨੂੰ ਔਗਣਾ ਔਗਣਾ ਵੱਲ ਹੀ ਲੈ ਕੇ ਜਾਏਗਾ, ਗੁਨਾਹਾਂ ਵਾਲੇ ਪਾਸੇ। ਇਸ ਲਈ ਦੁਬਦਾ ਵਾਲੇ ਬੰਦੇ ਨੂੰ, ਦੁਚਿੱਤੇਪਨ ਵਾਲੇ ਬੰਦੇ ਨੂੰ, ਥਾਂ ਥਾਂ ਭਟਕਣ ਵਾਲੇ ਅਤੇ ਆਚਾਰ ਕਿਰਦਾਰ ਤੋਂ ਗਿਰੇ ਹੋਏ ਇਨਸਾਨ ਨੂੰ ਚਾਰਿਆਂ ਪਾਸਿਆਂ ਤੋਂ, ਸਾਰਿਆਂ ਪਾਸਿਆਂ ਤੋਂ, ਥਾਂ ਥਾਂ ਤੋਂ ਉਹਨੂੰ ਧਿਕਾਰਾਂ ਹੀ ਪੈਂਦੀਆਂ, ਲਾਹਨਤਾਂ ਹੀ ਪੈਂਦੀਆਂ ਨੇ। ਇਸ ਲਈ ਭਾਈ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ ਜੀਵਨ ਸੋਹਣਾ ਬਣਾ ਕੇ ਰੱਖੀਏ, ਗੁਰੂ ਦੇ ਆਸ਼ੇ ਦੇ ਉੱਤੇ ਚੱਲ ਕੇ, ਨਾਮ ਬਾਣੀ ਨਾਲ ਸਾਂਝ ਪਾ, ਗੁਰੂ ਚਰਨਾਂ ਨਾਲ ਪ੍ਰੀਤ ਬਣਾ ਕੇ, ਸਾਹਿਬ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਨਾਲ ਜਿੱਥੇ ਆਪਾਂ ਝੋਲੀਆਂ ਭਰਨੀਆਂ, ਫਿਰ ਸਿਮਰਨ ਬੰਦਗੀ ਨਾਲ ਜੁੜ ਕੇ ਉੱਥੇ ਸਮਾਜ ਦਾ ਵੀ ਇੱਕ ਚੰਗਾ ਅੰਗ ਆਪਾਂ ਬਣ ਕੇ ਰਹਿ ਸਕਦੇ ਹਾਂ।